ਵਾਹਿਗੁਰੂ ਸਾਹਿਬ ਜੀਓ ਅੜੈਲਾ ਦਾਮ ਸਾਤ ਸੈ ਸਾਠ ਕਹਿਓ ਕਿਆ ਕੀਜੀਏ ਮੂਲੈ ਕਰੀ ਪੁਕਾਰ ਕਹਿ ਮੁਝ ਦੀਜੀਏ ਦਾਮ ਸਾਤ ਸੈ ਸਾਠ ਕਹੋ ਕਿਆ ਕੀਜੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਪ੍ਰਸੰਗ ਸ਼੍ਰਵਣ ਕਰ ਰਹੇ ਹਾਂ। ਸੋ ਇਸ ਦੇ ਨਾਲ ਨਾਲ ਅੱਜ ਧੰਨ ਧੰਨ ਭਗਤ ਰਵਿਦਾਸ ਜੀ ਦਾ ਜਨਮ ਦਿਨ ਵੀ ਹੈ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਵਿਸ਼ੇਸ਼ ਦਰਜਾ ਭਗਤਾਂ ਦੀ ਬਾਣੀ ਵਿੱਚ ਦਿੱਤਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ, ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਇੱਕਮਿੱਕ ਹੋਣਾ ਬਹੁਤ ਵੱਡੀ ਗੱਲ ਹੈ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਸੋ ਇਸ ਤਰ੍ਹਾਂ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਲਗਨ ਜੈਸੇ ਲਹਿਰ ਮੈਂ ਉਧਦ, ਜਲ ਕੇਵਲ ਜਲ ਮਾਹੀਂ। ਸੋ ਇਸ ਤਰੀਕੇ ਨਾਲ ਸੁੰਦਰ ਉਪਦੇਸ਼ ਗੁਰਬਾਣੀ ਦੇ ਅੰਦਰ ਜਿਨ੍ਹਾਂ ਨੇ ਬਖਸ਼ਿਸ਼ ਕੀਤੇ ਹਨ, ਹਮਸਰ ਦੀਨ ਦਿਆਲ ਨਾ ਤੁਪਸਰ ਅਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ। ਮੁਕੰਦ ਮੁਕੰਦ ਜਪੋ ਸੰਸਾਰ। ਇਸ ਤਰ੍ਹਾਂ ਦੇ ਪਾਵਨ ਉਪਦੇਸ਼ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਭਗਤ ਰਵਿਦਾਸ ਜੀ ਨੇ ਬਖਸ਼ਿਸ਼ ਕੀਤੇ ਨੇ। ਸੋ ਇਸ ਤਰ੍ਹਾਂ ਉਹਨਾਂ ਨੇ ਬਹੁਤ ਕਮਾਈ ਕਰਕੇ ਬੜੇ ਜਨਮਾਂ ਤੋਂ ਜੋ ਪਰਮਾਤਮਾ ਦੇ ਭਗਤੀ ਕਰਦੇ ਚਲੇ ਆ ਰਹੇ ਸਨ, ਔਰ ਸਭ ਤੋਂ ਵੱਧ ਤਿਆਗੀ ਭਗਤ, ਵੈਰਾਗੀ ਭਗਤ, ਜਿਨ੍ਹਾਂ ਨੇ ਮਾਇਆ ਦਾ ਹਮੇਸ਼ਾ ਤਿਆਗ ਹੀ ਰੱਖਿਆ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਇਸ ਤਰ੍ਹਾਂ ਮਹਾਰਾਜ ਦੇ ਪਿਆਰਿਆਂ ਨੂੰ ਯਾਦ ਕਰੀਏ ਜੋ ਗੁਰਬਾਣੀ ਰੂਪ ਹੋ ਚੁੱਕੇ ਹਨ। ਸੋ ਉਹਨਾਂ ਗੁਰਮੁਖਾਂ ਨੂੰ ਯਾਦ ਕਰਦੇ ਹੋਏ ਧੰਤਾ ਜੋ ਕਹੀਏ ਉਹਨਾਂ ਨੂੰ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਲੀਨ ਹੋ ਗਏ, ਔਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਮੁੱਚੇ ਰੂਪ ਨੂੰ ਮੱਥਾ ਟੇਕਦੇ ਹਾਂ ਤਾਂ ਸਮੁੱਚੇ ਭਗਤਾਂ ਨੂੰ ਅਤੇ ਸਮੁੱਚੇ ਨਾਨਕ ਨਾਮ ਲੇਵਾ ਨੂੰ ਮੱਥਾ ਟੇਕਦੇ ਹਾਂ, ਸਮੁੱਚੇ ਪਰਮੇਸ਼ਰ ਦੇ ਨਾਮ ਜਿਨ੍ਹਾਂ ਦਾ ਕੁੱਲ ਸਤਿਗੁਰੂ ਮਹਾਰਾਜ ਨੇ ਸਾਰਿਆਂ ਨੂੰ ਮਾਣ ਆਦਰ ਸਤਿਕਾਰ ਇੱਕ ਬਰਾਬਰ ਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਸੋ ਆਓ, ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਹੁਤ ਵੱਡਾ ਸੰਸਾਰ ਦੇ ਅੰਦਰ ਕੌਤਕ ਵਰਤਿਆ ਹੈ। ਦੌਲਤ ਖਾਨ ਗੁਰੂ ਨਾਨਕ ਦੇਵ ਜੀ ਨੂੰ ਨਮਾਜ਼ ਪੜ੍ਹਾਉਣ ਲਈ ਕੀ ਵਾਸਤੇ ਲੈ ਕੇ ਚਲਿਆ ਗਿਆ। ਕਾਜੀ ਸਮੇਤ ਹਜ਼ਾਰਾਂ ਲੋਕ ਚਾਰੇ ਪਾਸੇ ਇਕੱਠੇ ਹੋਏ ਨੇ। ਭਾਈਆ ਜੈ ਰਾਮ ਅਤੇ ਹੋਰ ਸਾਰਿਆਂ ਨੂੰ ਬਹੁਤ ਇਸ ਗੱਲ ਦੀ ਨਮੋਸ਼ੀ ਹੋ ਰਹੀ ਹੈ ਕਿ ਕਿਤੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਧਰਮ ਦੇ ਵਿੱਚ ਨਾ ਮਿਲਾ ਲੈਣ। ਪਰ ਇੱਕ ਬੇਬੇ ਨਾਨਕੀ ਨੂੰ ਭਰੋਸਾ ਹੈ ਕਿ ਮੇਰਾ ਵੀਰ ਸਮਰੱਥ ਹੈ, ਉਹ ਤਾਂ ਸੰਸਾਰ ਨੂੰ ਬਦਲਣ ਲਈ ਆਇਆ, ਸੰਸਾਰ ਨੂੰ ਸਹੀ ਰਸਤੇ 'ਤੇ ਪਾਉਣ ਆਇਆ ਹੈ। ਸੋ ਇਸੇ ਤਰ੍ਹਾਂ ਹੀ ਹੋਇਆ। ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਕਹਿੰਦੇ ਕਿਹਦੇ ਨਾਲ ਪੜ੍ਹਦਾ ਨਮਾਜ਼? ਤੇਰਾ ਮਨ ਕੰਧਾਰ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਕਾਜੀ ਕਹਿਣ ਲੱਗਿਆ, ਫਿਰ ਮੈਂ ਤਾਂ ਠੀਕ ਸੀ। ਕਹਿੰਦੇ, ਤੇਰਾ ਮਨ ਘਰ ਦੇ ਵਿੱਚ ਘੋੜੀ ਸੂਈ ਹੈ, ਵਛੇਰਾ ਦਿੱਤਾ, ਲਾਗੇ ਹੀ ਇੱਕ ਬੜਾ ਡੂੰਘਾ ਟੋਆ ਹੈ, ਤੂੰ ਸੋਚਦਾ ਹੈ ਕਿ ਉਹ ਟੋਏ ਵਿੱਚ ਨਾ ਡਿੱਗ ਪਵੇ। ਮਨ, ਜਿਸ ਮਨ ਕਰਕੇ ਆਪਾਂ ਭਗਤੀ ਕਰਨੀ ਹੁੰਦੀ ਹੈ, ਜਿਸ ਮਨ ਕਰਕੇ ਪ੍ਰੇਮ ਕਰਨਾ ਪਰਮੇਸ਼ਰ ਦੇ ਨਾਲ, ਜਿਸ ਮਨ ਕਰਕੇ ਆਪਾਂ ਪਰਮਾਤਮਾ ਦੇ ਨਾਲ ਜੁੜਨਾ, ਉਹ ਮਨ ਤਾਂ ਤੁਹਾਡਾ ਦੋਵਾਂ ਦਾ ਹੀ ਬਾਹਰ ਗਿਆ ਹੋਇਆ ਸੀ। ਸਰੀਰ ਇੱਥੇ ਇਕੱਲੇ ਬੈਠੇ ਸਨ। ਇਹ ਕਾਜੀ ਕਹਿਣ ਲੱਗਿਆ, ਐਸਾ ਨਹੀਂ ਹੈ ਮੇਰਾ ਮਨ ਇੱਥੇ ਸੀ, ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਇੱਛਕ ਦੌਲਤ ਖਾਨ ਕਹਿਣ ਲੱਗਿਆ, ਬਿਲਕੁਲ ਗਲਤ, ਮੇਰਾ ਮਨ ਗਿਆ ਹੋਇਆ ਸੀ ਕੰਧਾਰ। ਗੁਰੂ ਸਾਹਿਬ ਸੱਚ ਕਹਿੰਦੇ ਨੇ। ਉਸੇ ਵਕਤ ਗੁਰੂ ਨਾਨਕ ਦੇ ਚਰਨਾਂ 'ਤੇ ਡਿੱਗ ਕੇ ਮਾਫ਼ੀ ਮੰਗਣ ਲੱਗਿਆ ਔਰ ਮਹਾਰਾਜ ਨੇ ਬੜਾ ਸੁੰਦਰ ਉਪਦੇਸ਼ ਦਿੱਤਾ ਖੁਦਾ ਪਰਮਾਤਮਾ ਦੀ ਪ੍ਰਾਪਤੀ ਦਾ, ਮਨ ਦੀ ਇਕਾਗਰਤਾ ਦਾ। ਬਹੁਤ ਜ਼ਰੂਰੀ ਇੱਕ ਬਚਨ ਗੁਰਾਂ ਨੇ ਕਿਹਾ ਹੈ। ਸੰਗਤ ਕਈ ਵਾਰ ਪੁੱਛਦੀ ਹੈ, ਸਾਰਿਆਂ ਦੇਸ਼ਾਂ ਵਿਦੇਸ਼ਾਂ 'ਚ ਕਈ ਵਾਰ ਫੋਨ ਕਰਦੇ ਨੇ, ਕੋਈ ਪ੍ਰਤੱਖ ਮਿਲਦੇ ਨੇ, ਹਰ ਕੋਈ ਇਹ ਗੱਲ ਕਹਿੰਦਾ ਕਿ ਪਰਮਾਤਮਾ ਨਾਲ ਸਾਡਾ ਪਿਆਰ ਕਿਵੇਂ ਬਣੇ। ਸੋ ਉਹਦਾ ਜਵਾਬ ਕੱਲ੍ਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਸੀ। ਮਹਾਰਾਜ ਕਹਿਣ ਲੱਗੇ, ਸੁਣੋ ਖਾਨ ਦੈ ਕਾਨ ਪ੍ਰਬਲ ਮਨ ਲੋਲ ਹੈ। ਇਹ ਮਨ ਚੰਚਲ ਹੈ ਸਾਡਾ ਖਾਨ ਜੀ, ਜਾਂ ਕੋ ਰੋਕਣ ਕਠਿਨ ਰੁਕੈ ਤਾਂ ਅਮੋਲ ਹੈ। ਰੋਕਣਾ ਤਾਂ ਬਹੁਤ ਕਠਿਨ ਹੈ, ਪਰ ਜੇ ਰੁਕ ਜਾਏ ਤਾਂ ਬਹੁਤ ਅਮੋਲਕ ਬਣ ਜਾਂਦਾ ਹੈ। ਬਿਨ ਰੋਕੇ ਸਭ ਫੋਕ ਪਠਨ ਪੁੰਨ ਸੁਣਨ ਜੋ, ਇਹਨੂੰ ਮਨ ਨੂੰ ਰੋਕੇ ਤੋਂ ਬਿਨਾਂ ਜਿਹੜਾ ਪੜ੍ਹਨਾ ਜੋ ਸੁਣਨਾ ਬੇਕਾਰ ਹੀ ਆ, ਫਿਰ ਫੋਕਾ ਹੀ ਆ ਉਹ। ਹੋ ਪ੍ਰੇਮ ਨਾ ਉਪਜਤ ਰੰਚ ਰਹਿ ਬਿਨ ਗੁਣਨ ਸੋ, ਮਨ ਗੁਣਹੀਨ ਰਹਿੰਦਾ। ਜੇ ਬੰਦੇ ਨੇ ਆਪਣੇ ਕੰਨਾਂ ਵਿੱਚ ਬਾਣੀ ਨਹੀਂ ਸੁਣੀ, ਨਾਮ ਪਰਮੇਸ਼ਰ ਦਾ ਨਹੀਂ ਸੁਣਿਆ, ਮਨ ਹਾਜ਼ਰ ਨਹੀਂ ਰਿਹਾ, ਤਾਂ ਫਿਰ ਮਨ ਦੇ ਅੰਦਰ ਨਾ ਤਾਂ ਰੰਚਕ ਮਾਤਰ ਪ੍ਰੇਮ ਪੈਦਾ ਹੁੰਦਾ ਅਤੇ ਨਾ ਹੀ ਮਨ ਦੇ ਅੰਦਰ ਕੋਈ ਗੁਣ ਪੈਦਾ ਹੁੰਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਬਾਣੀ ਪੜ੍ਹਨੀ ਹੈ, ਜਦੋਂ ਵੀ ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਅਭਿਆਸ ਕਰਨਾ, ਸਹਿਜ ਪਾਠ, ਅਖੰਡ ਪਾਠ, ਕੀਰਤਨ, ਕਥਾ, ਤਾਂ ਸਾਡਾ ਮਨ ਹਾਜ਼ਰ ਰਹਿਣਾ ਚਾਹੀਦਾ। ਜੇ ਮਨ ਕਿਤੇ ਹਾਜ਼ਰ ਰਹਿ ਗਿਆ, ਬਸ ਇਹ ਰੁਕ ਗਿਆ। ਜਦੋਂ ਰੁਕ ਗਿਆ ਤਾਂ ਅਮੋਲ ਹੈ, ਫਿਰ ਪੜ੍ਹਿਆ ਹੋਇਆ ਸੁਣਿਆ ਹੋਇਆ ਸਭ ਸਫਲਾ ਹੈ। ਇਸ ਮਨ ਦੇ ਅੰਦਰ ਫਿਰ ਪਰਮੇਸ਼ਰ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਅਤੇ ਮਨ ਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ। ਇਸ ਤਰ੍ਹਾਂ ਇਹ ਮਨ ਨੂੰ ਆਪਾਂ ਪਾਰੇ ਦੀ ਤਰ੍ਹਾਂ ਰੋਕ ਨਹੀਂ ਸਕਦੇ ਉਂਗਲੀ ਥੱਲੇ, ਪਰ ਜਦੋਂ ਸਿੱਧ ਬੂਟੀ ਪਾ ਦੀ ਇਹਦੇ ਵਿੱਚ ਗੰਧਰਕ ਆਦਿਕ ਪਾ ਕੇ ਜਦੋਂ ਇਹਨੂੰ ਮਾਰਦੇ ਨੇ, ਉਸ ਵਕਤ ਇਹ ਜੋ ਪਾਰਾ ਹੈ ਮਰ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦਾ ਉਪਦੇਸ਼ ਕਰਦੇ ਨੇ, ਸੋ ਉਸ ਵਕਤ ਇਹ ਮਨ ਜਿਹੜਾ ਹੈ ਸਥਿਰਤਾ ਪਾ ਜਾਂਦਾ। ਸੋ ਮਹਾਰਾਜ ਨੇ ਘੋੜੇ ਦਾ ਪ੍ਰਮਾਣ ਵੀ ਦਿੱਤਾ ਕਿ ਘੋੜੇ ਭੱਜੇ ਹੋਏ ਨੂੰ ਕਿਵੇਂ ਰੋਕਿਆ ਜਾ ਸਕਦਾ। ਸੋ ਮੂੰਹ ਜ਼ੋਰ ਘੋੜਾ, ਬਹੁਤ ਜ਼ਿਆਦਾ ਵਿਗੜਿਆ ਹੋਇਆ ਘੋੜਾ ਜਿਹੜਾ ਹੁੰਦਾ ਹੈ, ਉਹਦੇ ਮੂੰਹ ਵਿੱਚ ਕੰਡਿਆਲਾ ਪਾ ਕੇ ਸੂਰਜ ਵੱਲ ਮੂੰਹ ਕਰਕੇ ਚਾਬਕ ਮਾਰ ਕੇ ਉਹਨੂੰ ਕਾਬੂ ਕੀਤਾ ਜਾਂਦਾ। ਹਿੱਚ ਹੈ ਤਾਂ ਪ੍ਰੇਮ ਕੇ ਚਾਬਕ ਮਾਰੋ, ਪ੍ਰੇਮ ਦੇ ਚਾਬਕ ਮਾਰਨੇ, ਕਦੇ ਡਰ ਦਿਖਾਉਣਾ, ਕਦੇ ਕਿਵੇਂ। ਇਸ ਤਰ੍ਹਾਂ ਇਹ ਮਨ ਕਾਬੂ ਵਿੱਚ ਹੋ ਜਾਂਦਾ, ਰਾਗ ਦਵੈਖ ਦੀ ਮੈਲ ਉੱਤਰ ਜਾਂਦੀ, ਭਾਣਾ ਮੰਨ ਕੇ ਨਾਮ ਜਪੀਦਾ, ਫਿਰ ਉਹ ਬੰਦੇ ਦਾ ਜਨਮ ਧੰਨਤਾ ਦੇ ਯੋਗ ਹੋ ਜਾਂਦਾ। ਇਉਂ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਫਿਰ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਨਿਹਾਲ ਹੋਇਆ ਔਰ ਸਤਿਗੁਰੂ ਮਹਾਰਾਜ ਨੂੰ ਹੁਣ ਪੁੱਛਣ ਲੱਗਿਆ ਹੈ ਕਿ ਉਹ ਜਿਹੜੇ ਪੈਸੇ ਨੇ 760 ਰੁਪਏ, ਉਹਨਾਂ ਦਾ ਕੀ ਕਰਨਾ। ਆਓ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਅੜਿੱਲ ਦਾਮ ਸਾਤ ਸਹਿ ਸਾਠ ਕਹੋ ਕਿਆ ਕੀਜੀਏ।
ਮਹਾਰਾਜ ਜੀ, ਜਿਹੜੇ ਉਹ 760 ਰੁਪਏ ਬਾਕੀ ਬਚੇ ਨੇ ਆਪ ਦੇ ਹਿਸਾਬ ਚੋਂ, ਦੌਲਤ ਖਾਨ ਨਵਾਬ ਕਹਿਣ ਲੱਗਿਆ, ਉਹਨਾਂ ਰੁਪਈਆਂ ਦਾ ਕੀ ਕਰਨਾ ਜੀ?
ਬੋਲੇ ਕਰੀ ਪੁਕਾਰ ਕਹੇ ਮੁਝ ਦੀਜੀਏ।
ਸੋ ਆਪ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਕਹਿੰਦੇ ਨੇ ਕਿ ਉਹ ਰੁਪਈਏ ਮੈਨੂੰ ਦੇ ਦਿਓ।
ਅਬ ਜਿਹੇ ਵਿਦ ਨਿਜ ਬਦਨ ਬਦੋ ਤਿਸ ਵਿਦ ਕਰੈ।
ਹੁਣ ਜਿਸ ਤਰ੍ਹਾਂ ਆਪ ਜੀ ਆਪਣੇ ਮੁਖਾਰਬਿੰਦ ਵਿੱਚੋਂ ਉਚਰੋਂ ਬਚਨ, ਉਸੇ ਪ੍ਰਕਾਰ ਹੀ ਫਿਰ ਅਸੀਂ ਬਚਨ ਮੰਨ ਕੇ ਕਰੀਏ ਜੀ।
ਓ ਮੈਂ ਮੁਰੀਦ ਤਬ ਭਇਓ ਮਿਹਰ ਮੁਰ ਪਰ ਧਰੈ।
ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਦਾ ਮੁਰੀਦ ਹੋ ਗਿਆ ਹਾਂ, ਆਪ ਜੀ ਦਾ ਸੇਵਕ ਬਣ ਗਿਆ ਹਾਂ, ਆਪ ਜੀ ਮੇਰੇ ਉੱਤੇ ਮਿਹਰ ਕਰੋ ਜੀ।
ਸੁਣੇ ਬਿਨੈ ਕੇ ਬੈਨ ਨੈਨ ਕਰਨਾ ਭਰੇ।
ਬਹੁਤ ਜਦੋਂ ਬੇਨਤੀ ਪੂਰਵਕ ਬਚਨ ਕੀਤੇ, ਦੌਲਤ ਖਾਨ ਨੇ ਗੁਰੂ ਨਾਨਕ ਦੇਵ ਜੀ ਦੇ ਨੇਤਰ ਕਰੁਣਾ ਰਸ ਵਿੱਚ ਭਰ ਗਏ, ਮਨ ਦੇ ਅੰਦਰ ਦਇਆ ਆ ਗਈ ਕਿ ਦੇਖੋ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ, ਗਰੀਬ ਆਦਮੀ 'ਚ ਨਿਮਰਤਾ ਹੁੰਦੀ, ਨੀਵਾਂ ਹੋ ਜਾਂਦਾ, ਝੁਕ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ, ਉਹ ਕਹਿੰਦਾ ਮੇਰੇ ਕਿਹੜਾ ਪਹਿਲਾਂ ਝੰਡੇ ਝੂਲਦੇ ਨੇ। ਪਰ ਇੱਕ ਨਵਾਬ ਦਾ ਇਸ ਤਰ੍ਹਾਂ ਝੁਕਣਾ, ਔਰ ਇਲਾਕੇ ਦਾ ਰਾਜਾ ਹੋ ਕੇ, ਇੰਨੀਆਂ ਫੌਜਾਂ ਦਾ ਮਾਲਕ ਹੋ ਕੇ ਫਿਰ ਉਹਦਾ ਝੁਕਣਾ, ਇਹ ਬੜੀ ਵੱਡੀ ਚੀਜ਼ ਹੁੰਦੀ ਹੈ। ਇਸੇ ਕਰਕੇ ਆਪਾਂ ਵੀ ਜੇ ਕਦੇ ਕਿਸੇ ਦੀ ਪਰਖ ਲੈ ਲਈਏ ਇਸ ਗੱਲ 'ਚ, ਜਾਂ ਆਪਣੀ ਖੁਦ ਦੀ ਹੋਈ ਪਰਖ ਕੋਈ ਲੈ ਲਵੇ, ਭਰੀ ਸੰਗਤ ਵਿੱਚ ਕੋਈ ਕਹੇ ਕਿ ਆਹ ਗੱਲ ਕਰ, ਮਾਫ਼ੀ ਮੰਗ, ਆਪਾਂ ਕਹਾਂਗੇ ਮੈਂ ਕਿਉਂ ਮੰਗਾਂ, ਮੇਰਾ ਕੀ ਕਸੂਰ ਹੈ, ਸੌ ਪ੍ਰਕਾਰ ਦੀਆਂ ਆਪਾਂ ਗੱਲਾਂ ਕਰਾਂਗੇ। ਇਹ ਕਿਉਂਕਿ ਮਹਾਂਪੁਰਖਾਂ ਨਾਲ ਰਹਿ ਕੇ ਅਸੀਂ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ, ਸਾਡੀਆਂ ਆਪਦੀਆਂ ਕਈ ਵਾਰ ਪਰਖਾਂ ਹੋਈਆਂ, ਕਈ ਵਾਰ ਫੇਲ ਹੋਏ ਅਸੀਂ, ਕਈ ਵਾਰ ਪਾਸ ਹੋਏ। ਸੋ ਇਸ ਤਰ੍ਹਾਂ ਪਰਖਾਂ ਹੁੰਦੀਆਂ ਹੀ ਹੁੰਦੀਆਂ ਨੇ। ਵੱਡਾ ਉਹ ਮੰਨਿਆ ਜਾਂਦਾ ਜਿਹੜਾ ਝੁਕ ਜਾਵੇ, ਮਾਫ਼ੀ ਮੰਗ ਲਵੇ, ਨਿਮਰਤਾ ਰੱਖੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਐਡਾ ਵੱਡਾ ਰਾਜਾ ਹੋ ਕੇ ਝੁਕਣਾ, ਫਿਰ ਕਹਿਣਾ ਮੈਂ ਤੁਹਾਡਾ ਮੁਰੀਦ ਬਣ ਗਿਆ, ਮੇਰੇ ਉੱਤੇ ਕਿਰਪਾ ਕਰੋ, ਫਿਰ ਇਹ ਕਿ ਦੂਜੇ ਧਰਮ ਦਾ ਹੋਣਾ, ਮੁਸਲਮਾਨਾਂ ਦਾ ਪੂਰੇ ਹਿੰਦੁਸਤਾਨ 'ਤੇ ਰਾਜ ਸੀ ਉਦੋਂ। ਅਗਲਾ ਕਹਿੰਦਾ ਸਾਨੂੰ ਕੀ ਲੋੜ ਹੈ ਝੁਕਣ ਦੀ ਇਹਨਾਂ ਮੂਹਰੇ, ਕੁਛ ਵੀ ਕਹਿ ਸਕਦਾ ਸੀ ਉਹ। ਪਰ ਉਹਦਾ ਪਿਛਲਾ ਕੋਈ ਕਰਮ ਜਾਗ ਪਿਆ, ਉਹਦੀ ਕੋਈ ਕਮਾਈ ਜਾਗ ਪਈ, ਜਿਸ ਕਰਕੇ ਉਹਦੇ ਅੰਦਰੋਂ ਹਉਮੈ ਦਾ ਪਰਦਾ ਟੁੱਟਿਆ ਅਤੇ ਨਿਮਰਤਾ ਸਹਿਤ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਖੁਦਾ ਰੂਪ ਮੰਨ ਕੇ ਮੱਥਾ ਟੇਕ ਦਿੱਤਾ।
ਭਾਵ ਸੰਭਵ ਦੁੱਖ ਗ੍ਰਸਤ ਬੰਦ ਤੇ ਕੇ ਹਰੇ।
ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਇਹ ਜਿਹੜੇ ਭਵ ਦੇ ਨਾਲ ਸੰਬੰਧਿਤ ਸੰਸਾਰ ਦੇ ਪੈਦਾ ਕੀਤੇ ਹੋਏ ਸਾਰੇ ਦੁੱਖ ਨੇ ਨਾ, ਆਹ ਗ੍ਰਸਤ ਦੇ ਦੁੱਖ ਨੇ, ਹੋਰ ਜਿਹੜੇ ਬੰਧਨ ਪਏ ਹੋਏ ਨੇ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਦੁੱਖ ਆਪ ਉਹਦੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਹੀ ਕੱਟ ਦਿੱਤੇ।
ਕਹੇ ਕਹਿਓ ਇੱਕ ਵਾਰ ਦੇਣ ਧਨ ਤੋਹੇ ਤਬ।
ਕਹੇ ਕਹਿਓ ਇੱਕ ਵਾਰ ਦੇਣ ਧਨ ਤੋਹੇ ਤਬ। ਮਹਾਰਾਜ ਕਹਿਣ ਲੱਗੇ ਇੱਕ ਵਾਰ ਤੈਨੂੰ ਤਦੋਂ ਧਨ ਦਿੱਤਾ ਸੀ, ਦੇਣ ਵਾਸਤੇ ਕਿਹਾ ਸੀ।
ਉਹ ਅਗਰਜ ਜਿਉਂ ਔਰ ਆਏ ਕਰੋ ਤਿਉਂ ਕਾਜ ਅਬ।
ਹਾਂ, ਅੱਗੋਂ ਤੇਰੇ ਦਿਲ ਵਿੱਚ ਜਿਵੇਂ ਆਵੇ ਕਰ ਲੈ। ਮੈਂ ਤਾਂ ਇੱਕ ਵਾਰ ਕਿਹਾ ਸੀ ਕਿ ਧਨ ਮੰਗਤਿਆਂ ਨੂੰ ਦੇਣਾ, ਹੁਣ ਤੇਰੀ ਮਰਜ਼ੀ, ਜਿਵੇਂ ਤੇਰੇ ਮਨ ਦੇ ਅੰਦਰ ਆਉਂਦਾ ਕਰ ਲੈ।
ਆਨਣ ਖਾਨ ਬਖਾਨ ਕਾਨ ਸੁਨ ਨਿਦਮਾਇਆ।
ਉਸ ਵਕਤ ਖਾਨ ਨੇ ਆਪਣੇ ਮੁੱਖ ਵਿੱਚੋਂ ਇਸ ਤਰੀਕੇ ਨਾਲ ਵਚਨ ਕਿਹਾ ਕਿ ਹੇ ਦਇਆ ਦੇ ਸਮੁੰਦਰ ਜੀ,
ਅਰਧ ਦਰਬ ਸ੍ਰੀ ਚੰਦ ਅਰਧ ਤਨ ਮਨ ਠਾਇਆ।
ਅਰਧ ਜਿਹੜਾ ਅੱਧਾ ਦਰਬ ਸੀ ਪੈਸਾ ਸ੍ਰੀ ਚੰਦ ਜੀ ਦਾ, ਅਤੇ ਅੱਧਾ ਫਕੀਰਾਂ ਨੂੰ ਮੈਂ ਆਪਣੇ ਮਨ 'ਚ ਫੈਸਲਾ ਕੀਤਾ ਰਾਜਾ ਹੁੰਦਿਆਂ, ਕਿਉਂਕਿ ਇੱਕ ਤਾਂ ਤੁਹਾਡਾ ਬਚਨ ਵੀ ਰਹਿ ਆਵੇ ਵੀ ਤੁਸੀਂ ਕਿਹਾ ਸੀ ਫਕੀਰਾਂ ਨੂੰ ਦੇ ਦਿਓ, ਹੁਣ ਤੁਸੀਂ ਕਿਹਾ ਕਿ ਜਿਵੇਂ ਮਰਜ਼ੀ ਕਰ ਲੈ ਤੇਰੀ ਮਰਜ਼ੀ। ਮੈਂ ਇੱਕ ਰਾਜਾ ਵੀ ਹੋਣ ਕਰਕੇ ਸੋਚਦਾ ਕਿ ਫੈਸਲਾ ਰਾਜੇ ਚੂਲੀ ਨਿਆਉ ਕੀ, ਰਾਜੇ ਦੀ ਭਗਤੀ ਕੀ ਹੁੰਦੀ, ਨਿਆਂ ਸਹੀ ਕਰਨਾ, ਸੋ ਮਹਾਰਾਜ ਜੀ ਅੱਧੇ ਪੈਸੇ ਜਿਹੜੇ ਨੇ ਮੇਰਾ ਵਿਚਾਰ ਬਣਦਾ ਕਿ ਫਕੀਰਾਂ ਨੂੰ ਦੇ ਦਿੱਤੇ ਜਾਣ ਅਤੇ ਅੱਧੇ ਪੈਸੇ ਬਾਬਾ ਸ਼੍ਰੀ ਚੰਦ ਜੀ ਹੁਣਾਂ ਨੂੰ ਦੇ ਦਿੱਤੇ ਜਾਣ।
ਮਨ ਤਮ ਜਾ ਮਨ ਹੋਏ ਰਜਾਏ ਭਣੀਜੀਏ।
ਹੁਣ ਜਿਵੇਂ ਆਪਦੇ ਮਨ ਦੇ ਅੰਦਰ ਹੈ ਬਚਨ, ਸੋ ਆਪ ਆਗਿਆ ਕਰੋ ਜੀ।
ਹਾਂ ਕਰੋ ਕਾਜ ਮੈਂ ਸੋਏ ਦਾਸ ਲਖ ਲੀਜੀਏ।
ਮੈਂ ਆਪ ਜੀ ਦਾ ਦਾਸ ਹਾਂ ਮਹਾਰਾਜ, ਇਸ ਕਰਕੇ ਮੈਨੂੰ ਆਪਣਾ ਦਾਸ ਜਾਣ ਲਓ, ਸੇਵਾਦਾਰ, ਤੇ ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਉਸੇ ਪ੍ਰਕਾਰ ਹੀ ਮੰਨਾਂਗਾ ਜੀ।
ਸ੍ਰੀ ਮੁਖ ਕਹੈ ਤੁਮਾਰ ਜੋ ਮਨ ਮਹਿ ਆਵਈ।
ਦੇਖੋ ਭਗਤ ਦੀ ਤੇ ਪਰਮੇਸ਼ਰ ਦੀ ਕੀ ਸੰਵਾਦ, ਉਹ ਤਾਂ ਕਹਿੰਦੇ ਨੇ ਵੀ ਜਿਵੇਂ ਤੇਰੇ ਮਨ ਚ ਆਉਂਦਾ ਕਰ ਲਾ। ਉਹ ਕਹਿੰਦਾ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰ, ਮੈਂ ਸੇਵਾਦਾਰ ਹਾਂ। ਹੁਣ ਮਹਾਰਾਜ ਫੇਰ ਕਹਿੰਦੇ ਨਹੀਂ, ਤੁਮਾਰ ਜੋ ਮਨ ਮਹਿ ਆਵਈ, ਜਿਹੜਾ ਤੇਰੇ ਮਨ ਚ ਆਉਂਦਾ ਨਾ, ਤੂੰ ਆਪਣੀ ਆਤਮਾ ਨੂੰ ਇੱਧਰ ਦੇਖ ਕੇ, ਤੇਰੇ ਅੰਦਰ ਆਤਮਾ ਹੈ ਨਾ, ਤੂੰ ਫੈਸਲਾ ਕਰ ਆਤਮਾ ਨੂੰ ਦੇਖ ਕੇ ਕਿ ਤੇਰੇ ਮੈਂ ਫੈਸਲੇ ਨੂੰ ਦੇਖਣਾ ਚਾਹੁੰਦਾ, ਕਿਉਂਕਿ ਪਰਖ ਦੇ ਨੇ ਇਹ ਵੀ ਇੱਕ ਪਰਖ ਹੈ ਕਿ ਤੇਰੇ ਅੰਦਰ ਆਤਮਾ ਤੇਰੀ ਫੈਸਲਾ ਕੀ ਕਰਦੀ ਹੈ।
ਤਿਸ ਵਿਦ ਕਰੀਏ ਆਪ ਨਾ ਕੋਈ ਹਟਾਵਈ।
ਮਹਾਰਾਜ ਕਹਿੰਦੇ ਤੁਸੀਂ ਜਿਵੇਂ ਕਰੋਗੇ ਨਾ ਨਵਾਬ ਜੀ, ਉਸੇ ਤਰ੍ਹਾਂ ਹੀ ਹੋਵੇਗਾ, ਤੁਹਾਨੂੰ ਕੋਈ ਹਟਾਵੇਗਾ ਨਹੀਂ।
ਕਹਿ ਕਰ ਮਿਆਨ ਕੇ ਤੁਮ ਸੀਤਾ ਤੇ ਚਲੇ।
ਇਉਂ ਬਚਨ ਕਰਕੇ ਦਇਆ ਦੇ ਘਰ ਗੁਰੂ ਨਾਨਕ ਦੇਵ ਜੀ ਮਸੀਤ ਵਿੱਚੋਂ ਚਲੇ ਗਏ।
ਉਹ ਜਗ ਜਿਨ ਭਗਤ ਦਿਢਾਏ ਚਲਾਇਓ ਮਗ ਭਲੇ।
ਜਿਨ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਭਗਤੀ ਦਾ ਮਾਰਗ ਦ੍ਰਿੜ ਕਰਵਾਇਆ, ਸੰਸਾਰ ਦੇ ਅੰਦਰ ਚ ਭਲੇ ਤਰੀਕੇ ਨਾਲ ਇਹ ਮਾਰਗ ਨੂੰ ਚਲਾਇਆ।
ਨਿਸ਼ਚਾ ਭਇਓ ਨਵਾਬ ਨਾ ਪੁੰਨ ਮਨ ਡੋਲਿਆ।
ਨਵਾਬ ਦੇ ਅੰਦਰ ਹੁਣ ਨਿਸ਼ਚਾ ਹੋ ਗਿਆ, ਉਹਦਾ ਮਨ ਹੁਣ ਡੋਲਦਾ ਨਹੀਂ ਹੈ।
ਔਰ ਸੁਖ ਪਾਏ ਅਮੋਲ ਵਿਸਾਲ ਨਾ ਬੋਲਿਆ।
ਵਾਧੂ ਬਚਨ ਫੇਰ ਨਹੀਂ ਬੋਲਿਆ, ਮਨ ਦੇ ਅੰਦਰ ਨਿਸ਼ਚਾ ਹੋ ਗਿਆ ਹੈ, ਮਨ ਦੇ ਅੰਦਰ ਸੁਖ ਪਾ ਲਿਆ ਹੈ। ਇੱਥੇ ਆ ਜਾਂਦੀ ਸਿੱਖੀ, ਗੁਰਾਂ ਦੇ ਅੱਗੇ ਬੋਲਣਾ ਨਾ, ਇਹੀ ਚੀਜ਼ ਹੁੰਦੀ। ਮਹਾਂਪੁਰਖਾਂ ਦੇ ਜਦੋਂ ਕੋਲ ਰਹੀਏ ਨਾ, ਫਿਰ ਅਸਲ ਗੱਲ ਕਮਾਈ ਜਾਂਦੀ ਹੈ। ਸੋ ਬਹੁਤ ਸਾਰੇ ਪ੍ਰੇਮੀ ਜਨ ਬੜੀ ਦੂਰ ਦੂਰ ਤੱਕ ਮਹਾਂਪੁਰਖਾਂ ਤੋਂ ਬਾਹਰ ਰਹੇ, ਪਰ ਕੋਲ ਰਹਿ ਕੇ, ਇੱਕ ਕੋਲ ਕਈ ਤਰ੍ਹਾਂ ਦਾ ਹੁੰਦਾ, ਇੱਕ ਕੋਲ ਹੁੰਦਾ ਬਿਲਕੁਲ ਕਲੋਜ਼ ਨਾਲ ਰਹਿਣਾ ਹਰ ਵਕਤ, ਇੱਕ ਹੁੰਦਾ ਦੂਜੇ ਆਸਣ 'ਤੇ ਰਹਿਣਾ, ਇੱਕ ਹੁੰਦਾ ਤੀਜੇ ਆਸਣ 'ਤੇ ਰਹਿਣਾ, ਇੱਕ ਹੁੰਦਾ ਪਰਲੇ ਪਾਸੇ ਕਿਸੇ ਹੋਰ ਕੋਲ ਰਹਿਣਾ, ਇੱਕ ਹੁੰਦਾ ਆਪਦੇ ਉਸਤਾਦ ਕੋਲ ਰਹਿਣਾ। ਉਹ ਜਿਹੜੇ ਪਰੇ ਪਰੇ ਆਪਦੇ ਉਸਤਾਦਾਂ ਕੋਲ ਸੰਥਿਆ ਕਰਦੇ ਸੀ, ਉਹਨਾਂ ਨੂੰ ਤਾਂ ਮਹਾਂਪੁਰਖਾਂ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਹੀ ਨਹੀਂ ਪਤਾ ਹੈ। ਉਹ ਵੀ ਇਹ ਸੋਚਦੇ ਨੇ ਕਿ ਇਹ ਗੱਲਾਂ ਹੋਈਆਂ ਨਹੀਂ, ਇਹ ਗੱਲਾਂ ਹੋ ਨਹੀਂ ਸਕਦੀਆਂ। ਇੱਕ ਹੁੰਦਾ ਬਿਲਕੁਲ ਕੋਲ ਰਹਿਣਾ, ਉਹਨਾਂ ਦੇ ਹਰ ਵਕਤ ਹੁਕਮ ਨੂੰ ਮੰਨਣਾ, ਗਲਤ ਗੱਲ ਨੂੰ ਵੀ ਠੀਕ ਕਹਿਣਾ, ਠੀਕ ਨੂੰ ਵੀ ਕਹਿ ਦੇਣਾ ਹਾਂ ਜੀ ਬਿਲਕੁਲ ਸੱਤ। ਪਰਖ ਵੀ ਲੈਂਦੇ ਨੇ, ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ, ਕਈ ਕਈ ਦਿਨ ਭੁੱਖੇ ਵੀ ਰੱਖਿਆ ਸਾਨੂੰ, ਕਈ ਕਈ ਦਿਨ ਸੌਣ ਵੀ ਨਹੀਂ ਦਿੱਤਾ, ਸਭ ਚੀਜ਼ਾਂ ਕਰ ਕਰਕੇ ਦੇਖੀ ਜਾਂਦੇ ਨੇ ਕਿਹੜਾ ਬੰਦਾ ਕਿੱਥੇ ਖੜ੍ਹਾ ਹੈ, ਪੈਸੇ ਜਾਣ ਕੇ ਜ਼ਿਆਦਾ ਦੇਖਣੇ, ਦੇ ਕੇ ਕਿੰਨਾ ਖਰਚਾ ਕਰਦਾ ਹੈ, ਬੜੀਆਂ ਚੀਜ਼ਾਂ ਦੀ ਪਰਖ ਹੁੰਦੀ 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 ਜਾ ਕੇ ਕਿਤੇ ਬੰਦੇ ਨੂੰ ਪੱਕਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕੋਲ ਵੀ ਇਸੇ ਤਰ੍ਹਾਂ ਹੀ ਗੁਰਸਿੱਖ ਰਹਿੰਦੇ ਸੀ। ਇੱਥੇ ਪਰਖ ਲਈ ਹੈ ਗੁਪਤ ਰੂਪ ਦੇ ਵਿੱਚ ਦੌਲਤ ਖਾਨ ਦੀ, ਕਹਿੰਦੇ ਤੁਮਾਰ ਜੋ ਮਨ ਮੈਂ ਆਵੇ ਉਹ ਕਰ ਲਾ ਬਈ, ਤੈਨੂੰ ਕੋਈ ਰੋਕੇਗਾ ਨਹੀਂ। ਹੁਣ ਉਹ ਤੀਜੀ ਵਾਰ ਨਹੀਂ ਬੋਲਿਆ, ਬਸ ਇਹੀ ਪਰਖਣਾ ਸੀ, ਉਹਨੂੰ ਬੋਲਿਆ ਹੀ ਨਹੀਂ। ਸੱਤ ਹੈ ਜੀ, ਬਸ ਬਚਨ ਹੋ ਗਿਆ, ਸੋ ਸੱਤ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਚਲੇ ਗਏ ਔਰ ਉਹਦੇ ਮਨ ਦੇ ਅੰਦਰ ਸ਼ਰਧਾ ਕਰਕੇ ਮਨ ਅਡੋਲ ਹੋ ਗਿਆ।
ਮਨ ਜੋ ਪਰਸ ਪਰ ਭਨਤ ਭਇਓ ਬਿਰਤਾਂਤ ਜੋ।
ਸਾਰੇ ਸੁਲਤਾਨਪੁਰ ਸਾਹਿਬ ਇਲਾਕੇ ਦੇ ਵਿੱਚ ਦੂਰ ਦੁਰਾਡੇ ਤੱਕ ਆਪਸ ਵਿੱਚ ਸਾਰੇ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਜੋ ਬਿਰਤਾਂਤ ਹੋਇਆ।
ਉਹ ਅੰਤਰਜਾਮੀ ਹੈ ਬਤਾਈ ਬਾਤ ਜੋ।
ਬਈ ਗੁਰੂ ਨਾਨਕ ਦੇਵ ਜੀ ਤਾਂ ਅੰਤਰਜਾਮੀ ਨੇ, ਦੇਖੋ ਉਹਨਾਂ ਦੇ ਦਿਲ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸ ਦਿੱਤੀ ਹੈ।
ਦੋਹਰਾ ਸੁਣ ਨਿੱਧਾ ਜਿਜਬਰ ਸਕਲ ਧਾਵਾ ਸਦਕੇ ਹੇਤ।
ਸੁਣ ਕਰਕੇ ਨਿੱਧਾ ਪੁਰੋਹਿਤ ਜਿਹੜਾ ਭੇਜਿਆ ਸੀ ਭਾਈਆ ਜੈ ਰਾਮ ਨੇ ਮਸੀਤ ਵਿੱਚ ਦੇਖ ਕੇ ਆ ਕਿ ਉੱਥੇ ਕੀ ਹੋਇਆ ਹੈ, ਭੱਜ ਕੇ ਆ ਕੇ ਸਾਰੀ ਖਬਰ ਦੇਣ ਨੂੰ ਦੌੜ ਕੇ ਆ ਕੇ ਦੱਸਿਆ।
ਦੁਖਤ ਸਰਬ ਪਰਿਵਾਰ ਜੋ ਬੈਸੇ ਹੁਤੇ ਨਕੇਤ,
ਜਿਹੜਾ ਸਾਰਾ ਪਰਿਵਾਰ ਦੁਖੀ ਸੀ, ਬੈਠਾ ਹੋਇਆ ਸੀ ਘਰ, ਦਰਵਾਜ਼ੇ ਬੰਦ ਕਰਕੇ, ਅੰਦਰਲੇ ਦਰਵਾਜ਼ੇ ਬੰਦ ਕਰਕੇ। ਭਾਈਆ ਜੈ ਰਾਮ ਤਾਂ ਬਹੁਤ ਛੁਪ ਕੇ ਬੈਠਾ ਵੀ ਅੱਜ ਨੱਕ ਵੱਢਿਆ ਗਿਆ, ਅੱਜ ਬਦਨਾਮੀ ਹੋ ਗਈ, ਅੱਜ ਖਾਨੀ ਕੀ ਹੋਊਗਾ। ਇਉਂ ਜੋ ਹੌਸਲਾ ਛੱਡ ਕੇ ਬੈਠਾ।
ਢੜੇਲਾ ਕਹਿਓ ਆਨ ਜਜਮਾਨ ਵਧਾਇਓ ਸੁਖ ਭਇਓ,
ਆਉਂਦਿਆਂ ਸਾਰ ਦਰਵਾਜ਼ਾ ਖੜਕਾ ਕੇ ਅੰਦਰ ਵੜਿਆ ਔਰ ਕਹਿਣ ਲੱਗਿਆ ਜਜਮਾਨ ਵਧਾਇਓ, ਜਜਮਾਨ ਵਧਾਇਓ, ਸੁਖ ਭਇਓ, ਬਹੁਤ ਸੁਖ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਕੌਤਕ ਵਰਤਾ ਤਾ।
ਹੋਰ ਹਰ ਖੋ ਹਰ ਭਰਮ ਸੁਜਸ ਜਗ ਮਹਿਸ਼ਾਯੋ,
ਮਨ ਦੇ ਵਿੱਚ ਖੁਸ਼ ਹੋ ਜਾਓ, ਭਰਮ ਦੂਰ ਕਰੋ, ਸਾਰੀ ਦੁਨੀਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਜਸ ਫੈਲ ਗਿਆ।
ਸੰਤ ਸਰੋਣ ਪੁੱਟ ਸੰਗ ਸੋਮ ਪੀ ਕਰ ਜਬੈ,
ਜਦੋਂ ਕੰਨਾਂ ਰੂਪੀ ਡੂਨਿਆਂ ਦੇ ਨਾਲ ਇਹ ਫਿਰ ਅੰਮ੍ਰਿਤ ਪੀਤਾ, ਮਾਨੋ ਕੰਨਾਂ ਦੇ ਵਿੱਚ ਅੰਮ੍ਰਿਤ ਪੈ ਗਿਆ। ਇਹ ਬਚਨ ਕਾਹਦੇ ਸੀ, ਮਾਨੋ ਅੰਮ੍ਰਿਤ ਹੀ ਪੈ ਗਿਆ ਕੰਨਾਂ ਵਿੱਚ ਭਾਈਆ ਜੈ ਰਾਮ ਜੀ ਦੇ।
ਉਹ ਪਿਆਸ ਨਾ ਬੁਝੀ ਜਰਾਮ ਬਹੁਰ ਬੁਝਿਓ ਤਬੈ,
ਪਿਆਸ ਨੀ ਬੁਝੀ, ਦੁਬਾਰਾ ਪੁੱਛਿਆ ਫੇਰ ਦੱਸ ਮੈਨੂੰ, ਫੇਰ ਦੱਸ ਕੀ ਗੱਲ ਹੋਈ ਹੈ।
ਭਨੋ ਬਿਪਰ ਬਾਰ ਸਕਲ ਭਇਓ ਬਿਰਤਾਂਤ ਜਾ,
ਭਾਈ ਨਿੱਧੇ ਨੇ ਉਸ ਵਕਤ ਫਿਰ ਨਿੱਧੇ ਨੂੰ ਕਹਿਣ ਲੱਗਿਆ, ਫੇਰ ਕਹਿ ਇਹ ਸ੍ਰੇਸ਼ਟ ਬ੍ਰਾਹਮਣ, ਮੈਨੂੰ ਫੇਰ ਕਹਿ ਤੂੰ ਕੀ ਕਿਹਾ ਹੈ, ਇਹ ਚੰਗੀ ਗੱਲ ਮੈਨੂੰ ਦੁਬਾਰਾ ਚੰਗੀ ਖਬਰ ਫੇਰ ਸੁਣਾ।
ਨਾਨਕ ਬਹਰ ਨਵਾਬ ਨਵੇਰ ਸੁਣਾਓ ਤਿਉਂ,
ਸੋ ਗੁਰੂ ਤੇ ਨਵਾਬ ਦਾ ਨਵੇੜਾ ਕੀ ਹੋਇਆ ਫੇਰ ਸੁਣਾਉਣਾ ਕਰ ਮੈਨੂੰ ਉਸੇ ਪ੍ਰਕਾਰ।
ਕਹਿ ਨਿੱਧਾ ਮੈਂ ਸੁਣੀ ਠਾਂਡ ਨਾਨਕ ਰਹੇ,
ਭਾਈ ਨਿੱਧਾ ਜੀ ਕਹਿਣ ਲੱਗੇ ਮੈਂ ਸੁਣੀ ਹੈ ਜਿਸ ਪ੍ਰਕਾਰ ਕਿ ਗੁਰੂ ਨਾਨਕ ਦੇਵ ਜੀ ਠਾਣ ਰਹੇ ਖੜੇ ਰਹੇ।
ਹੋ ਕਰੀ ਨਿਵਾਬ ਨਿਵਾਜ ਬਹੁਤ ਨਤ ਪੁਨ ਕਹੇ,
ਸੋ ਉਸ ਵਕਤ ਨਵਾਬ ਨੇ ਨਵਾਜ ਕੀਤੀ ਹੈ, ਉਸਤਤੀ ਕਹੀ ਹੈ ਬਹੁਤ, ਗੁਰੂ ਨਾਨਕ ਦੇਵ ਜੀ ਨੇ ਨਹੀਂ ਨਵਾਜ ਪੜ੍ਹੀ, ਉਹ ਤਾਂ ਸਿਰਫ ਖੜੇ ਰਹੇ।
ਅੰਤਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੀ,
ਕਿਉਂਕਿ ਮੈਂ ਇੰਨੀ ਜ਼ਿਆਦਾ ਭੀੜ ਸੀ, ਅੰਦਰ ਬਰਾਂਡਿਆਂ ਤੱਕ ਤਾਂ ਚਲੇ ਗਿਆ ਪਰ ਬਿਲਕੁਲ ਮਸੀਤ ਦੇ ਅੰਦਰ ਤੱਕ ਨਹੀਂ ਜਾ ਸਕਿਆ। ਮੈਂ ਜਿਵੇਂ ਸੁਣੀ ਮੈਂ ਤੈਨੂੰ ਦੱਸਦਾ ਹਾਂ।
ਹਰਖ ਬ੍ਰਿਖ ਔਰ ਬਦਤ ਨਾਨਕੀ ਪੁਨ ਭਨੀ,
ਸੋ ਉਸ ਵਕਤ ਜਿਹੜਾ ਸੀਗਾ ਖੁਸ਼ੀ ਦਾ ਬੂਟਾ ਹੋਰ ਜ਼ਿਆਦਾ ਵੱਡਾ ਹੋ ਗਿਆ। ਫਿਰ ਬੇਬੇ ਨਾਨਕੀ ਜੀ ਨੇ ਬਚਨ ਕਿਹਾ,
ਦਿਜਬਰ ਪ੍ਰਾਤਾ ਕਹਾਂ ਆਪ ਤਜ ਕਰ ਆਏ।
ਅੱਛਾ ਤੁਸੀਂ ਇਹ ਤਾਂ ਦੱਸੋ ਨਿੱਧਾ ਜੀ ਵੀ ਭਰਾ ਜੀ ਨੂੰ ਕਿੱਥੇ ਛੱਡ ਕੇ ਆਏ ਹੋ ਹੁਣ।
ਉਹ ਹੋ ਰਿਹਾ ਕਹਿੰਦੋ ਨਾਹੇ ਬਹੁਰ ਕਿਸੇ ਦਿਸ ਗਏ,
ਮੈਂ ਨੀ ਦੇਖਿਆ ਮੁੜ ਕੇ ਗੁਰੂ ਨਾਨਕ ਦੇਵ ਜੀ ਫਿਰ ਕਿਹੜੇ ਪਾਸੇ ਨੂੰ ਗਏ ਹਨ।
ਕੌਣ ਹੈ ਹੇਰੇ ਤਹਾਂ ਦੇਨ ਦ੍ਰਿਤ ਸੁਧ ਆਇਓ,
ਨਿੱਧੇ ਨੇ ਕਿਹਾ ਮੈਂ ਤਾਂ ਬਸ ਖਬਰ ਦੇਣ ਨੂੰ ਦੌੜ ਆਇਆ ਛੇਤੀ, ਪਰ ਮੈਨੂੰ ਇਹ ਨੀ ਖਬਰ ਹੈ ਕਿ ਗੁਰੂ ਨਾਨਕ ਦੇਵ ਜੀ ਫੇਰ ਕਿੱਧਰ ਨੂੰ ਗਏ ਹਨ।
ਸੁਣਤ ਸਰਵਨ ਜੈ ਰਾਮ ਰੋਸ ਤੇ ਪਰ ਕੀਓ,
ਭਾਈਆ ਜੈ ਰਾਮ ਜੀ ਨੇ ਉਸ ਵਕਤ ਫੇਰ ਰੋਸ ਕੀ ਇਸ ਗੱਲ ਦਾ ਕੀਤਾ ਕਿ ਤੁਸੀਂ ਨਾਲ ਕਿਉਂ ਨੀ ਲਿਆਏ,
ਮਿਲਿਓ ਖੋਜ ਕਰ ਕਿਉਂ ਨਾ ਕੁਸ਼ਲ ਤਿੰਨ ਤੇ ਲਈ,
ਖੋਜ ਕਰਕੇ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਤੁਹਾਨੂੰ, ਫਿਰ ਮਹਾਰਾਜ ਨੂੰ ਕੁਸ਼ਲ ਪੂਰਵਕ ਸਭ ਪੁੱਛਣਾ, ਸੁਖ ਸ਼ਾਂਤ ਪੁੱਛਣੀ ਸੀ।
ਹੋ ਆਇਓ ਸੁਧ ਬਿਨ ਲਏ ਬਾਤ ਪਾਲਣ ਹੈ ਕਈ,
ਮੈਂ ਤਾਂ ਜੀ ਖਬਰ ਲਏ ਤੋਂ ਬਿਨਾਂ ਹੀ ਆ ਗਿਆ ਅਸਲ ਵਿੱਚ, ਮੈਂ ਸੋ ਕੋਈ ਗੱਲ ਨਹੀਂ ਦੇਖੀ, ਤੋਂ ਕਹਿਣ ਲੱਗੇ ਤੂੰ ਇਹ ਚੰਗੀ ਗੱਲ ਨਹੀਂ ਕੀਤੀ, ਖਬਰ ਜ਼ਰੂਰ ਲੈਣੀ ਸੀ।
ਭੰਤ ਨਾਨਕੀ ਬਚਨ ਚਿੰਤ ਚਿੱਤ ਤੇ ਤਜੋ,
ਬੇਬੇ ਨਾਨਕੀ ਜੀ ਕਹਿਣ ਲੱਗੇ ਤੁਸੀਂ ਚਿੱਤ ਜੋ ਚਿੱਤ ਦੇ ਵਿੱਚੋਂ ਚਿੰਤਾ ਛੱਡ ਦਿਓ, ਚਿੰਤਾ ਨਹੀਂ ਕਰੋ, ਉਹਨਾਂ ਦੀ ਚਿੰਤਾ ਦੀ ਲੋੜ ਨਹੀਂ ਆਪਾਂ ਨੂੰ।
ਧਰੋ ਪ੍ਰੀਤ ਪ੍ਰਤੀਤ ਨਾ ਸੰਸਾ ਹੱਥ ਅਜੋ,
ਕਿਉਂਕਿ ਅਜੇ ਵੀ ਤੁਹਾਡਾ ਸੰਸਾ ਦੂਰ ਨਹੀਂ ਹੋਇਆ ਹੈ। ਮਨ ਦੇ ਅੰਦਰ ਪ੍ਰਤੀਤੀ ਕਰੋ, ਭਰੋਸਾ ਕਰੋ, ਮਨ ਦੇ ਅੰਦਰ ਪ੍ਰੀਤ ਕਰੋ ਅਤੇ ਪ੍ਰਤੀਤੀ ਕਰੋ। ਪ੍ਰੀਤ ਹੁੰਦੀ ਪ੍ਰੀਤ ਕਰਨੀ, ਪ੍ਰੇਮ ਕਰਨਾ, ਅਤੇ ਪ੍ਰਤੀਤ ਹੁੰਦਾ ਭਰੋਸਾ ਕਰਨਾ। ਸੰਸਾ ਦੂਰ ਕਰ ਦਿਓ ਆਪਣਾ।
ਉਠੋ ਅਸਨ ਮੁਖ ਅਚਹੋ ਬਹੁਤ ਚਿਰ ਕੋ ਧਰਿਓ,
ਚਲੋ ਹੁਣ ਤਾਂ ਪ੍ਰਸ਼ਾਦਾ ਛਕ ਲਓ, ਉਠੋ, ਬਹੁਤ ਦੇਰ ਦਾ ਪ੍ਰਸ਼ਾਦਾ ਰੱਖਿਆ, ਠੰਡਾ ਹੋ ਗਿਆ, ਤੁਸੀਂ ਇਸੇ ਚਿੰਤਾ 'ਚ ਬੈਠੇ ਸੀ, ਰੋਟੀ ਨਹੀਂ ਸੀ ਲੰਘ ਰਹੀ, ਮੂੰਹ ਸੁੱਕ ਰਿਹਾ ਸੀ ਵੀ ਕੀ ਬਣੇਗਾ ਕੀ ਬਣੇਗਾ, ਚਿੰਤਾ ਹੀ ਕਰੀ ਜਾਂਦੇ ਸੀ।
ਹੋ ਆਵਹਿਗੇ ਸੁਖ ਸੰਗ ਪ੍ਰਾਤ ਹਰ ਅਵਤਰਿਓ,
ਹੋ ਆਵਹਿਗੇ ਸੁਖ ਸੰਗ, ਸੁਖ ਦੇ ਨਾਲ ਆਉਣਗੇ। ਮੇਰਾ ਭਰਾ ਹਰੀ ਦਾ ਅਵਤਾਰ ਹੈ, ਮੇਰਾ ਭਰਾ ਐਵੇਂ ਨਹੀਂ ਹੈ, ਉਹ ਮੇਰਾ ਭਰਾ ਬਹੁਤ ਪਹੁੰਚਿਆ ਹੋਇਆ। ਧੰਨ ਬੇਬੇ ਨਾਨਕੀ।
ਇਹ ਬਿਦ ਬਦਨ ਬਦਨ ਹੈ ਬਦਤ ਸਦਨ ਪਰ ਦੰਪਤੰ,
ਇਸ ਤਰੀਕੇ ਨਾਲ ਆਪਣੇ ਮੁੱਖ ਵਿੱਚੋਂ ਕਹਿ ਰਹੇ ਨੇ, ਦੰਪਤੀ ਤੋਂ ਭਾਵ ਇਸਤਰੀ ਅਤੇ ਪਤੀ।
ਨੀਚੇ ਤੁਲਸਾ ਹੁਥੀ ਨਿਰਖ ਜਗ ਬੰਦ ਤੰਗ,
ਨੀਚੇ ਸੀ ਤੁਲਸਾਂ ਦਾਸੀ ਜਗਤ ਦੇ ਬੰਦਨੀਆਂ ਜੋ ਗੁਰੂ ਨਾਨਕ ਦੇਵ ਜੀ ਨੂੰ।
ਵਧੂ ਭਰਾਤ ਜੀ ਆਏ ਬਦਨ ਯਾਰ ਬਿੰਦਿਆ,
ਥੱਲਿਓਂ ਤੁਲਸਾਂ ਦਾਸੀ ਨੇ ਰੌਲਾ ਪਾਤਾ, ਉੱਪਰ ਸਨ ਚੁਬਾਰੇ ਦੇ ਵਿੱਚ ਉੱਚੀ ਰੌਲਾ ਪਾਇਆ, ਬਹੂ ਜੀ ਭਰਾ ਜੀ ਆ ਗਏ ਨੇ, ਉਹ ਆ ਗਏ ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਜੀ।
ਉਹ ਆਨੰਦ ਕੰਦ ਮੁਕੰਦ ਕਦਨ ਦੁੱਖ ਦੁੰਦਿਆ,
ਆਨੰਦ ਦੇ ਮੂਲ ਰੂਪ ਮੁਕਤੀ ਦੇ ਦਾਤਾ, ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਜੋ ਸਾਰੇ ਦੁੱਖਾਂ ਦਾ ਨਾਸ ਕਰ ਦੇਣ ਵਾਲੇ ਹਨ।
ਸੁਨਤ ਨਾਮ ਜੈ ਰਾਮ ਅਮੀ ਆਮੀ ਪੀਓ,
ਸੁਣ ਕੇ ਭਾਈਆ ਜੈ ਰਾਮ ਨੇ ਕੰਨਾਂ ਵਿੱਚ ਇਹ ਬਚਨ ਮਾਨੋ ਫੇਰ ਇੱਕ ਵਾਰ ਅੰਮ੍ਰਿਤ ਪੀ ਲਿਆ, ਬਚਨਾਂ ਰੂਪ ਅੰਮ੍ਰਿਤ, ਅੰਮ੍ਰਿਤ ਵਰਗੇ ਮਿੱਠੇ ਬਚਨ ਸੁਣ ਲਏ।
ਅੰਗ ਨਾ ਮੇਵ ਹੈ ਸ਼ੋਭ ਉੱਠਿਓ ਨਿਰਖਤ ਭਇਓ,
ਹੁਣ ਅੰਗ ਨਾ ਮੇਵ ਹੈ ਸ਼ੋਭ, ਜਿਹੜੀ ਖੁਸ਼ੀ ਹੈ ਨਾ ਬਹੁਤ ਜ਼ਿਆਦੇ ਅੰਗਾਂ ਦੇ ਵਿੱਚ ਸਮਾ ਨਹੀਂ ਰਹੀ, ਬਲਬਲਾ ਉੱਠਿਆ ਪਿਆਰ ਦਾ ਵੇਖਣ ਲੱਗਿਆ।
ਕੁੰਦ ਰਦਨ ਤਿੰਨ ਸਦਨ ਕਦਨ ਦੁੱਖ ਆਏਗੇ,
ਉਸ ਵਕਤ ਮਨ ਦੇ ਅੰਦਰ ਇੰਨੀ ਖੁਸ਼ੀ ਹੋਈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਉੱਠ ਕੇ ਦੌੜਿਆ ਹੈ। ਕਿਸ ਪ੍ਰਕਾਰ ਕੁੰਦ ਰਦਨ ਮਰਤਬਾਨ ਦੇ ਫੁੱਲਾਂ ਵਰਗੇ ਚਿੱਟੇ ਚਿੱਟੇ ਦੰਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹਨ, ਐਸਾ ਸੁੰਦਰ ਸਰੂਪ ਹੁਣ ਕਥਨ ਕਰਦੇ ਨੇ। ਤਿੰਨ ਸਦਨ ਕਦਨ ਦੁੱਖ ਆਏਗੇ, ਸੋ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਦੇ ਵਿੱਚ ਆ ਗਏ।
ਹੋ ਨਿਰਖ ਹਰਖੀ ਔਰ ਸਰਸ ਵਸੂਰਨ ਸਾਏਗੇ,
ਕਹਿਣ ਲੱਗੇ ਬਸੂਰ ਜਿਹੜਾ ਬਹੁਤਾ ਜ਼ਿਆਦਾ ਬਸੂਰ ਸੀ ਨਾ, ਝੋਰਾ ਸੀ ਮਨ ਦੇ ਅੰਦਰ, ਉਹ ਝੋਰੇ ਨੂੰ ਨਸਾਏਗੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹ ਨਸਾਏਗੇ ਤੋਂ ਭਾਵ ਨਸਾਇਆ ਜਾਂ ਨਸਾਏਗੇ ਝੋਰੇ ਨੂੰ ਦੂਰ ਕਰਨ ਵਾਸਤੇ। ਹੋ ਨਿਰਖ ਹਰਖ ਔਰ ਸਰਸ, ਬਹੁਤ ਜ਼ਿਆਦਾ ਨਿਰਖ ਪਰਖ ਕੇ ਹਰਖ ਕੇ ਖੁਸ਼ ਹੋ ਕੇ ਮਨ ਦੇ ਅੰਦਰ ਜਿਹੜਾ ਝੋਰਾ ਸੀ ਉਹਨੂੰ ਦੂਰ ਕੀਤਾ।
ਦੋਹਰਾ ਅਰਬਿੰਦ ਬਦਨ ਬਿਲੋਕ ਕੈ ਦੰਪਤ ਬੰਧਨ ਕੀਨ,
ਗੁਰਾਂ ਦਾ ਸੋਹਣਾ ਮੁੱਖ ਕਮਲ ਦੇਖ ਕਰਕੇ ਦੋਵਾਂ ਜਾਣਿਆਂ ਨੇ, ਬੇਬੇ ਨਾਨਕੀ ਭਾਈਆ ਜੈ ਰਾਮ ਜੀ ਨੇ ਮੱਥਾ ਟੇਕਿਆ ਦੋਵਾਂ ਨੂੰ।
ਚਿੰਤਾ ਚਿੱਤ ਤੇ ਖੀਨ ਹੋਇ ਆਨੰਦ ਮਹਿ ਪੇ ਪੀਨਾ,
ਸੋ ਦੋਨਾਂ ਜਾਣਿਆਂ ਨੇ ਮੱਥਾ ਟੇਕਿਆ, ਚਿੰਤਾ ਚਿੱਤ ਵਿੱਚੋਂ ਦੂਰ ਹੋ ਗਈ ਔਰ ਆਨੰਦ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਦਰਸ਼ਨ ਕਰਕੇ ਆਨੰਦ ਮਹਿ ਪੇ ਪੀਨ, ਆਨੰਦ ਦੇ ਵਿੱਚ ਹੋਰ ਜ਼ਿਆਦਾ ਤਕੜੇ ਹੋਏ, ਬਹੁਤਾ ਆਨੰਦ ਵੱਧ ਗਿਆ ਹੈ।
ਰਾਜ ਛੰਦ ਜਰਾਮ ਔਰ ਨਾਨਕੀ ਵਸਾਏ ਪੂਰ ਸਾਦਰਾ,
ਭਾਈਆ ਜੈ ਰਾਮ ਜੀ ਬੇਬੇ ਨਾਨਕੀ ਦੋਨਾਂ ਨੇ ਮਿਲ ਕੇ ਬੜਾ ਸੁੰਦਰ ਉਸ ਵਕਤ ਉਸ ਥਾਂ ਦੇ ਉੱਤੇ ਆਦਰ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਬਿਠਾਉਣਾ ਕੀਤਾ ਹੈ।
ਮਸੀਤ ਆਪ ਜਾਏ ਜਿਉਂ ਕਰੀ ਕਿਉ ਮਾਇਆ ਕਰਾ,
ਕਿਰਪਾ ਕਰਕੇ ਦੱਸੋ ਹੇ ਮਹਾਰਾਜ, ਮਸੀਤ ਵਿੱਚ ਜਾ ਕੇ ਜਿਸ ਤਰ੍ਹਾਂ ਆਪਨੇ ਕੌਤਕ ਵਰਤਾਇਆ ਉਹ ਦੱਸੋ।
ਸਚਿੰਤ ਚੀਤ ਹੋਇ ਰਹੇ ਨਾ ਭੇਵ ਕੋਏ ਜਾਣਿਆ,
ਅਸੀਂ ਤਾਂ ਸਹਿਤ ਚਿੰਤਾ ਦੇ ਹੋ ਰਹੇ ਸੀ, ਚਿੱਤ ਵਿੱਚ ਕੋਈ ਭੇਦ ਨਹੀਂ ਜਾਣੇ ਆਪ ਜੀ ਦਾ ਕਿ ਆਪ ਨੇ ਉੱਥੇ ਕੀ ਕਰਨਾ ਕੀ ਹੋਵੇਗਾ।
ਮਾਨ ਆਨੰਦ ਆਨਣ ਭਨੈ ਸੁਨੇ ਭੁਲਾਨਿਆ,
ਸੋ ਉਸ ਵਕਤ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਬਹੁਤ ਜ਼ਿਆਦਾ ਜੋ ਮਨੁੱਖ ਉੱਥੋਂ ਇਕੱਠੇ ਹੋਏ ਸਨ, ਮੂੰਹੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਥਾਂ ਦੇ ਉੱਤੇ ਨਿੰਦ ਨੰਦ ਆਨਣ ਭਨੈ ਸੁਨੇ ਭੁਲਾਨੀਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਉਹਨਾਂ ਨੂੰ ਬਹੁਤ ਸਾਰਾ ਜਿਹੜਾ ਆਨੰਦਮਈ ਅਵਸਥਾ ਦਾ ਸੀ ਥਾਂ ਦੱਸਿਆ ਕਿ ਕਿਸ ਪ੍ਰਕਾਰ ਹੋਇਆ, ਕਿਸ ਤਰ੍ਹਾਂ ਉੱਥੇ ਜਿੱਤ ਹੋਈ।
ਗੁਰੂ ਪਨੰਤ ਬੀਤ ਗਈ ਜੋ ਤਾਹੇ ਕਿਆ ਵਿਚਾਰ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਨਾਲ ਜਿਹੜੀ ਗੱਲ ਬੀਤ ਜੇ ਉਹਦੀ ਕੀ ਵਿਚਾਰ ਕਰਨੀ ਹੈ, ਬਹੁਤ ਸਾਰੇ ਉੱਥੇ ਮਨੁੱਖ ਸਨ ਇਕੱਠੇ ਹੋਏ, ਤੋ ਇਸ ਤਰੀਕੇ ਨਾਲ ਜਿਹੜੀ ਗੱਲ ਹੁਣ ਲੰਘ ਗਈ ਹੈ ਆਪਾਂ ਉਸ ਗੱਲ ਦੀ ਗੱਲ ਛੱਡੋ, ਕਿ ਮਹਾਰਾਜ ਆਪਣੀ ਉਸਤਤੀ ਵੀ ਕਰਨਾ ਨਹੀਂ ਚਾਹੁੰਦੇ।
ਸਮੀਪ ਜੇ ਪਮਾਨ ਥੇ ਸਨੇਹੋ ਜੋ ਆਚਾਰ ਹੈ।
ਸੋ ਜੋ ਨੇੜੇ ਸਨ ਉੱਥੇ ਸਮੀਪ ਤੋਂ ਭਾਵ ਜਿਹੜੇ ਕੋਲ ਸਨ ਪਮਾਨ ਮਨੁੱਖ, ਉਹ ਬਹੁਤ ਜ਼ਿਆਦੇ ਪਿਆਰ ਦੇ ਨਾਲ ਉਚਾਰਦੇ ਹਨ।
ਜਰਾਮ ਹੱਥ ਬੰਦ ਦੋ ਭਜੰਤ ਬਾਰ ਬਾਰ ਹੀ।
ਭਾਈ ਅਜੈ ਰਾਮ ਜੀ ਪਰ ਬਾਰ ਬਾਰ ਹੱਥ ਜੋੜ ਜੋੜ ਕੇ ਪੁੱਛੀ ਜਾ ਰਹੇ ਹਨ।
ਮਸੀਤ ਮੈਂ ਬਤੀਤ ਜਿਉਂ ਸੁਣਾਈਏ ਉਚਾਰ ਹੀ।
ਮਸੀਤ ਦੇ ਵਿੱਚ ਜਿਵੇਂ ਬਤੀਤ ਹੋਈ ਗੱਲ ਉਹ ਸਾਨੂੰ ਉਚਾਰ ਕੇ ਸੁਣਾਓ ਜੀ।
ਬੁਝੇਜ ਆਨ ਕੋ ਹਮੈ ਬਿਨਾ ਸੁਨੇ ਕੇ ਭਾਖ ਹੀ।
ਬੁਝੇ ਆਨ ਕੋ ਹਮੈ, ਹੁਣ ਸਾਨੂੰ ਕੋਈ ਕਿਸ ਪ੍ਰਕਾਰ ਦੇ ਨਾਲ ਕੋਈ ਹੋਰ ਜੋ ਪੁੱਛੇ ਸਾਨੂੰ ਕੀ ਦੱਸਾਂਗੇ ਅਸੀਂ ਮੁੱਖ ਵਿੱਚੋਂ ਉਚਾਰ ਕੇ। ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਉੱਥੇ ਕੀ ਕੌਤਕ ਵਰਤਿਆ ਹੈ।
ਤੁਮਾਰ ਤੰਡ ਜੋ ਸੁਣੈ ਸੋ ਸਾਚ ਬਖਸ਼ ਲਾਖ ਹੀ।
ਕਿਉਂਕਿ ਜਿਹੜਾ ਆਪ ਜੀ ਦੇ ਮੁੱਖ ਵਿੱਚੋਂ ਵਚਨ ਸੁਣਨਾ ਨਾ, ਤੁਹਾਡੇ ਕੋਲੋਂ ਸੁਣਨਾ, ਇਹ ਵਚਨ ਬਿਲਕੁਲ ਸੱਚਾ ਅਤੇ ਪਿਆਰਾ ਜਾਣਾਂਗੇ ਅਸੀਂ। ਬਾਕੀ ਲੋਕ ਤਾਂ ਕੋਈ ਗੱਲ ਮਿਰਚ ਮਸਾਲਾ ਜਿਹਾ ਲਾ ਕੇ ਕਰਦੇ, ਕੋਈ ਵਧਾ ਘਟਾ ਕੇ ਕਰ ਦਿੰਦੇ ਨੇ, ਪਰ ਤੁਸੀਂ ਵੀਰ ਜੀ ਆਪਣੇ ਮੁੱਖ ਵਿੱਚੋਂ ਦੱਸੋ ਵੀ ਕੀ ਹੋਇਆ, ਉਹ ਗੱਲ ਅਸੀਂ ਸੱਚੀ ਜਾਣਾਂਗੇ।
ਭਈ ਜੋ ਆਦੇ ਅੰਤ ਲੋ ਬਖਾਨ ਆਪ ਕੀ ਜੀਏ।
ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋ ਹੋਇਆ ਸੀ ਕੌਤਕ ਉਹ ਦੱਸੋ ਜੀ।
ਸਭੈ ਸੁਣਾਏ ਬਾਤ ਕੋ ਆਨੰਦ ਮੋਹੇ ਦੀਜੀਏ।
ਸਾਰੀ ਗੱਲ ਸ਼ੁਰੂ ਤੋਂ ਅਖੀਰ ਤੱਕ ਮੈਨੂੰ ਸੁਣਾਓ ਪਿਆਰ ਨਾਲ, ਬਹੁਤਾ ਹੀ ਆਨੰਦ ਆਵੇਗਾ ਸਾਨੂੰ ਸੁਣ ਕੇ।
ਪੜੇਲਾ ਦੇਖ ਦੀਨਤਾ ਦਿਆਲ ਬਦਨ ਸਾਹਿਬ ਵਿਦ ਕਹੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦੇਖੀ ਦੀਨਤਾ ਨਿਮਰਤਾ ਦਿਆਲ ਗੁਰਾਂ ਨੇ, ਫਿਰ ਆਪਣੇ ਮੁਖਾਰਬਿੰਦ ਵਿੱਚੋਂ ਸਾਰੀ ਗੱਲ ਸ਼ੁਰੂ ਤੋਂ ਲੈ ਕੇ ਦੱਸੀ।
ਜੋ ਹੋਇਓ ਬਿਰਤਾਂਤ ਖਾਨ ਕਾਜੀ ਜੇ ਸਹੀ।
ਜਿਸ ਪ੍ਰਕਾਰ ਖਾਨ ਦਾ ਤੇ ਕਾਜੀ ਦਾ ਬਿਲਕੁਲ ਠੀਕ ਠੀਕ ਹੋਇਆ ਬਿਰਤਾਂਤ ਉਹ ਦੱਸਿਆ।
ਮਨਮੁਖ ਮੂੜ ਅਜਾਨਣਾ ਮਨ ਥਿਰ ਕਰਤ ਹੈ।
ਮਹਾਰਾਜ ਕਹਿੰਦੇ ਮਨਮੁਖ ਲੋਕ ਹੈ, ਮੂਰਖ ਅਣਜਾਣ ਨੇ, ਐਵੇਂ ਮਨ ਤਾਂ ਇੱਕ ਥਾਂ ਟਿਕਾਉਂਦੇ ਨਹੀਂ ਨਾ ਹੈ ਆਪਣਾ।
ਸੋ ਬਾਹਰ ਵੇਖ ਸਰੀਰ ਬੰਦਗੀ ਧਰਤ ਹੈ।
ਇਹ ਦੁਨੀਆਂ ਦੇ ਲੋਕ ਬਾਹਰੋਂ ਵੇਖ ਬਣਾ ਲੈਂਦੇ ਨੇ ਬੰਦਗੀ ਵਾਲਾ, ਬਈ ਦੇਖਣ ਨੂੰ ਦੁਨੀਆਂ ਕਹੇ ਬੜਾ ਬੰਦਗੀ ਵਾਲਾ ਬੰਦਾ। ਸੋ ਆਪਾਂ ਕਿਸੇ ਤਰਕ ਨਾਲ ਨਹੀਂ ਕੋਈ ਗੱਲ ਕਹਿੰਦੇ, ਵੈਸੇ ਹੀ ਹੁੰਦੀ ਹੈ। ਕਈ ਇੱਕ ਮਾਲਾ ਇੱਥੇ, ਇੱਕ ਹੱਥ 'ਚ, ਇੱਕ ਹੋਰ ਬੁੱਲ ਜੇ ਹਿਲਾ ਕੇ, ਕਈ ਪ੍ਰਕਾਰ ਮਹਾਂਪੁਰਖ ਦੱਸਦੇ ਹੁੰਦੇ ਸੀ। ਕਹਿੰਦੇ ਕਈ ਲੋਕ ਇਉਂ ਸ਼ੋਅ ਆਪਣੇ ਆਪ ਨੂੰ ਕਰਾਉਂਦੇ ਹੁੰਦੇ, ਆਪਾਂ ਦੇਖ ਕੇ ਕਹਾਂਗੇ ਬੜੀ ਬੰਦਗੀ ਕਰਦਾ, ਬੜਾ ਪਾਠ ਕਰਦਾ। ਇਹ ਗੁਰੂ ਨਾਨਕ ਦੇਵ ਜੀ ਵੀ ਇਹੀ ਕਹਿੰਦੇ ਨੇ ਕਿ ਦੇਖੋ ਤਸਬੀ ਫੜੀ ਲੰਬੀ ਸਾਰੀ, ਉੱਥੇ ਨੂੰ ਜਾਣ ਵਾਸਤੇ ਉਹੋ ਜਿਹੇ ਕੱਪੜੇ, ਉਜੂ ਕਰ, ਸਭ ਕਰ, ਅਤੇ ਮਸੀਤ ਵਿੱਚ ਕਿੰਨੀ ਵਾਰ ਮੱਥਾ ਟੇਕ, ਜਾਂ ਕੋਈ ਕਿਸੇ ਵੀ ਧਾਰਮਿਕ ਸਥਾਨ ਦੀ ਗੱਲ ਕਰਦੇ, ਸਾਰੇ ਮਨੁੱਖਤਾ ਲਈ ਗੁਰੂ ਦਾ ਉਪਦੇਸ਼ ਬਰਾਬਰ ਹੀ ਹੁੰਦਾ। ਮਹਾਰਾਜ ਕਹਿੰਦੇ ਧਾਰਮਿਕ ਰਹੁ ਰੀਤੀਆਂ ਦਾ ਮਨੁੱਖ ਦਿਖਾਵਾ ਕਰਦਾ, ਆਪਣੇ ਮਨ ਨੂੰ ਟਿਕਿਆ ਹੋਇਆ ਲੋਕਾਂ ਸਾਹਮਣੇ ਸਿੱਧ ਕਰਦਾ ਕਿ ਮੈਨੂੰ ਬੜੀ ਅੰਤਰ ਜਾਮਤਾ ਹੈ, ਮੈਨੂੰ ਬੜਾ ਗਿਆਨ ਹੈ, ਮੇਰਾ ਮਨ ਬੜਾ ਟਿਕਿਆ ਹੋਇਆ। ਜੇ ਕਿਤੇ ਇੱਕ ਅੱਧਾ ਸੁਪਨਾ ਆਜੂ ਉਹ ਸਾਰੀ ਦੁਨੀਆਂ ਨੂੰ ਦੱਸਦਾ, ਮੈਨੂੰ ਰਾਤ ਸੁਪਨੇ 'ਚ ਐਂ ਦਿਸੇ ਮਹਾਰਾਜ, ਭਾਵੇਂ ਫੋਟੋ 'ਚ ਦਿਖੀ ਹੋਵੇ, ਫੋਟੋ ਵੀ ਕਹੂਗਾ ਮੈਨੂੰ ਦਿਖੀ, ਉਹ ਮੈਨੂੰ ਸੁਪਨੇ 'ਚ ਗੁਰਦੁਆਰਾ ਦਿਖਿਆ ਰਾਤ, ਭਈ ਬੜਾ ਪਹੁੰਚਿਆ ਬੰਦਾ। ਇਸ ਤਰ੍ਹਾਂ ਹਰ ਬੰਦਾ ਆਪਣੀ ਜਿਹੜੀ ਬਾਹਰਲੀ ਦਿੱਖ ਹੈ ਉਹਨੂੰ ਵਧਾ ਲੈਂਦਾ, ਪਰ ਹਿਰਦੇ ਦੇ ਅੰਦਰ ਉਹ ਬੰਦੇ ਦੇ ਟਿਕਾਓ ਨਹੀਂ ਬਣਿਆ ਹੁੰਦਾ।